You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਗੂੜਾ ਤੇ ਨਿੱਘਾ ਜਿਹਾ ਸਵਾਗਤ। ਦੋਸਤੋ, ਵਿਦੇਸ਼ਾਂ 'ਚ ਵੱਸਦੇ ਇੱਥੋਂ ਦੇ ਜੰਮੇ ਪਲੇ ਨੌਜਵਾਨ ਜਦੋਂ ਵਿਦੇਸ਼ੀ ਧਰਤੀ 'ਤੇ ਆਪਣੇ ਇਤਿਹਾਸ ਦੀਆਂ ਪਰਤਾਂ ਫੋਲਦੇ ਨੇ ਅਤੇ ਆਪਣੇ ਵਿਰਸੇ ਨੂੰ ਨਵੀਆਂ ਪਿੜਤਾਂ ਰਾਹੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ ਤਾਂ ਬੜਾ ਹੀ ਮਾਣ ਹੁੰਦਾ। ਵਿਕਟੋਰੀਆ ਦੇ ਰੀਜਨਲ ਟਾਊਨ ਬੇਨੈਲਾ ਦੀ ਆਰਟ ਗੈਲਰੀ 'ਚ ਇੱਕ ਪ੍ਰਦਰਸ਼ਨੀ ਚੱਲ ਰਹੀ ਹੈ ਆਸਟ੍ਰੇਲੀਆ ਦੇ ਇਤਿਹਾਸ ਦੇ ਇੱਕ ਸਿੱਖ ਕਿਰਦਾਰ ਜਿਹਨੇ 1900 ਦੀ ਸ਼ੁਰੂਆਤੀ ਦਹਾਕੇ 'ਚ ਇੱਥੇ ਰਹਿੰਦੇ ਹੋਏ ਕਿਵੇਂ ਆਪਣੀ ਵਿਰਾਸਤ ਨੂੰ ਸਾਂਭਿਆ ਸਿਰਜਿਆ, ਉਹ ਇਸ ਪ੍ਰਦਰਸ਼ਨੀ ਦਾ ਅਹਿਮ ਪਾਤਰ ਹੈ। ਇਸ ਐਗਜ਼ੀਬਿਸ਼ਨ ਦਾ ਨਾਮ ਹੈ ਬੁਸ਼ ਦੀਵਾਨ। ਜਿਹੜੇ ਧਾਰਮਿਕ ਥਾਵਾਂ 'ਤੇ ਦੀਵਾਨ ਸੱਜਦੇ ਨੇ ਉਹਨਾਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਬੇਨੈਲਾ 'ਚ ਜੋ ਇਹ ਬੁਸ਼ ਦੀਵਾਨ ਸੱਜਿਆ ਹੋਇਆ ਹੈ। ਇਸ ਬਾਰੇ ਵਿਸਥਾਰਿਤ ਜਾਣਕਾਰੀ ਲਈ ਗੱਲ ਕਰਾਂਗੇ ਇਸ ਐਗਜ਼ੀਬਿਸ਼ਨ ਦੀ ਪੰਜਾਬੀ ਮੂਲ ਦੀ ਕਲਾਕਾਰ ਅਮਰਦੀਪ ਕੌਰ ਸ਼ੇਰਗਿੱਲ ਦੇ ਨਾਲ, ਜਿਨ੍ਹਾਂ ਦੀਆਂ ਕਲਾਕ੍ਰਿਤੀਆਂ ਇਸ ਪ੍ਰਦਰਸ਼ਨੀ ਦਾ ਹਿੱਸਾ ਨੇ। ਪ੍ਰੋਗਰਾਮ 'ਚ ਨਿੱਘਾ ਸਵਾਗਤ ਅਮਰ।
ਸਤਿ ਸ਼੍ਰੀ ਅਕਾਲ ਸੁਮੀਤ, ਥੈਂਕ ਯੂ ਸੋ ਮੱਚ ਤੇ ਸਤਿ ਸ਼੍ਰੀ ਅਕਾਲ ਸਾਰੇ SBS ਰੇਡੀਓ ਪੰਜਾਬੀ ਸੁਣਨ ਵਾਲਿਆਂ ਸਰੋਤਿਆਂ ਨੂੰ ਵੀ।
ਅਮਰ, ਆਪਣੀ ਕਲਾ ਦੇ ਜ਼ਰੀਏ ਤੁਸੀਂ ਕਿਸ ਤਰ੍ਹਾਂ ਇਸ ਐਗਜ਼ੀਬਿਸ਼ਨ ਦਾ ਹਿੱਸਾ ਬਣੇ, ਸਾਡੇ ਸਰੋਤਿਆਂ ਨੂੰ ਦੱਸੋ।
ਮੈਨੂੰ ਇਨਵੀਟੇਸ਼ਨ ਮਿਲੀ ਸੀਗੀ ਫੋਰ ਏ ਸੈਂਟਰ ਆਫ ਕੰਟੈਂਪਰਰੀ ਏਸ਼ੀਅਨ ਆਰਟ ਸਿਡਨੀ ਤੇ ਬੇਨੈਲਾ ਆਰਟ ਗੈਲਰੀ, ਦੋਨਾਂ ਦਾ ਕੋਲੈਬੋਰੇਟਿਵ ਪ੍ਰੋਜੈਕਟ ਹੈ। ਉਹਨਾਂ ਵੱਲੋਂ ਮੈਨੂੰ ਇਨਵੀਟੇਸ਼ਨ ਮਿਲੀ ਸੀਗੀ ਕਿ ਇਸ ਐਗਜ਼ੀਬਿਸ਼ਨ ਦਾ ਹਿੱਸਾ ਬਣਨ ਦਾ ਚਾਂਸ ਮਿਲਿਆ ਮੈਨੂੰ।
ਤੇ ਅਮਰ, ਕਿਸ ਤਰ੍ਹਾਂ ਦੀ ਕਲਾ ਕਰਦੇ ਹੋ, ਆਪਣੀ ਕਲਾ ਬਾਰੇ ਵੀ ਦੱਸੋ।
ਸੋ ਮੈਂ ਵਿਜੂਅਲ ਆਰਟਿਸਟ ਹਾਂ ਤੇ ਮੇਰਾ ਮੇਨ ਇੰਟਰਸਟ ਸਕਲਪਚਰ ਤੇ ਡਿਜੀਟਲ ਮੀਡੀਆ ਵਿੱਚ ਰਿਹਾ ਤੇ ਸ਼ੁਰੂ ਤੋਂ ਮੇਰੇ ਆਰਟ ਵਰਕ ਦੇ ਥੀਮਸ ਹਮੇਸ਼ਾ ਆਇਡੈਂਟੀ, ਮਾਈਗ੍ਰੇਸ਼ਨ, ਕਲਚਰਲ ਟੈਂਸ਼ਨਸ ਤੇ ਕਲਚਰ ਟ੍ਰੈਡੀਸ਼ਨਸ ਨੂੰ ਰਿਪ੍ਰਜੈਂਟ ਕਰਨ ਦੇ ਵਿੱਚ ਹੀ ਮੇਰਾ ਬਹੁਤ ਜ਼ਿਆਦਾ ਇੰਟਰਸਟ ਰਿਹਾ। ਤੇ ਇਸ ਪਰਟੀਕੁਲਰ ਐਗਜ਼ੀਬਿਸ਼ਨ ਦੇ ਵਿੱਚ ਮੇਰਾ ਇੱਕ ਸਕਲਪਚਰਲ 11 ਵਰਕਸ ਨੇ ਐਕਚੁਲੀ, ਤੇ ਇੱਕ ਪਰਟੀਕੁਲਰ ਵਰਕ ਜਿਹੜਾ ਕਮਿਸ਼ਨ ਕੀਤਾ ਸੀਗਾ ਗੈਲਰੀ ਨੇ, ਉਹ ਸਕਲਪਚਰਲ ਫੋਰਮ ਹੈ ਰਫਲੀ ਅਬਾਊਟ 2.5 ਮੀਟਰ ਲੌਂਗ ਤੇ 1.2 ਮੀਟਰ ਹਾਈ, ਤੇ ਉਹ ਦੇਖਣ ਨੂੰ ਇੱਕ ਫੁਲਕਾਰੀ ਦੀ ਤਰ੍ਹਾਂ ਹੈ ਪਰ ਉਹ ਮੈਟਲ ਦਾ ਬਣਿਆ ਹੋਇਆ ਹੈ। ਤੇ ਉਹਦੇ ਵਿੱਚ ਉਹਦਾ ਜਿਹੜਾ ਕਲਰ ਸਕੀਮ ਹੈ ਉਹ ਗ੍ਰੀਨ ਐਂਡ ਯੈਲੋ ਹੈ, ਤੇ ਉਹ ਗ੍ਰੀਨ ਐਂਡ ਯੈਲੋ ਜਿਵੇਂ ਆਪਾਂ ਆਸਟ੍ਰੇਲੀਆ ਦੇ ਵਿੱਚ ਗ੍ਰੀਨ ਐਂਡ ਗੋਲਡ ਵੀ ਕਹਿ ਦਿੰਦੇ ਹਨ, ਤੇ ਉਹ ਥਰੈਡ ਦੇ ਨਾਲ ਇੰਬਰੋਇਡਰੀ ਕੀਤਾ ਹੋਇਆ ਵਰਕ ਹੈ। ਪਰਫੋਰੇਟਡ ਮੈਸ਼ ਦੇ ਵਿੱਚ ਇੰਬਰੋਇਡਰੀ ਕੀਤੀ ਹੋਈ, ਫੁਲਕਾਰੀ ਦੀ ਇੰਬਰੋਇਡਰੀ ਤੋਂ ਇੰਸਪੀਰੇਸ਼ਨ ਲੈ ਕੇ, ਤੇ ਉਹ ਇੱਕ ਤਰ੍ਹਾਂ ਦੇ ਇੰਡੀਆ ਦੇ ਆਪਣੇ ਸਰੋਂ ਦੇ ਖੇਤ ਤੇ ਇੱਥੋਂ ਦਾ ਵਾਟਰ ਟ੍ਰੀ ਨੂੰ ਲੈ ਕੇ ਮੈਂ ਡਿਸਾਈਡ ਕੀਤਾ ਸੀਗਾ, ਉਹਨਾਂ ਤੋਂ ਇੰਸਪੀਰੇਸ਼ਨ ਲਈ ਸੀ ਵੀ ਇਹ ਦੋਨੋਂ ਕਲਰ ਜਿਹੜੇ ਨੇ ਆਪਣੇ ਦੋ ਕਲਚਰਸ ਨੂੰ, ਇੰਡੀਆ ਤੇ ਆਸਟ੍ਰੇਲੀਆ ਨੂੰ, ਇੱਕ ਤਰ੍ਹਾਂ ਦਾ ਮੇਰੀਆਂ ਨਿਗਾਹ ਦੇ ਵਿੱਚ ਉਹਨੂੰ ਇੱਕ ਥਾਂ ਤੇ ਲੈ ਕੇ ਆਉਂਦੇ ਆ, ਮਰਜ ਕਰਦੇ ਆ। ਤੇ ਜਿਹੜਾ ਅਸਲ ਜਿਹੜਾ ਕਢਾਈ ਦਾ ਰੀਜ਼ਨ ਸੀਗਾ ਉਹ ਮੇਰੀ ਪੜਨਾਨੀ ਦੀ ਦਿੱਤੀ ਹੋਈ ਇੱਕ ਫੁਲਕਾਰੀ ਮੇਰੇ ਕੋਲ ਆਈ ਸੀਗੀ, ਤੇ ਉਹ ਮੇਰੀ ਪੜਨਾਨੀ ਦੀ ਦਿੱਤੀ ਹੋਈ ਫੁਲਕਾਰੀ ਜੋ ਮੇਰੇ ਕੋਲ ਆਈ ਸੀ ਉਹ ਤੋਂ ਇੰਸਪੀਰੇਸ਼ਨ ਲੈ ਕੇ ਮੈਂ ਇਹ ਵਰਕ ਨੂੰ ਬਣਾਇਆ। ਸੋ ਇਹ ਆਰਟ ਵਰਕ ਦਾ ਨਾਮ ਔਜ਼ੀ ਫੁਲਕਾਰੀ ਆ, ਤੇ ਇਹਦਾ ਮੇਨ ਮਕਸਦ ਇਸ ਆਰਟ ਵਰਕ ਦਾ ਇਹੀ ਸੀਗਾ ਆਪਣਾ ਇੰਡੀਅਨ ਆਸਟ੍ਰੇਲੀਅਨ ਹੈਰੀਟੇਜ ਨੂੰ ਐਕਸਪਲੋਰ ਕਰਨਾ। ਇੱਕ ਬਹੁਤ ਵਧੀਆ ਸਵਾਲ ਜੋ ਜਦੋਂ ਇਹ ਐਗਜ਼ੀਬਿਸ਼ਨ ਬੁਸ਼ ਦੀਵਾਨ ਦਾ ਜਦੋਂ ਸ਼ੁਰੂਆਤ ਹੋਈ ਸੀ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਗਈ ਸੀ, ਤੇ ਉਹ ਇੱਕ ਬਹੁਤ ਵਧੀਆ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਵੀ ਐਜ਼ ਅ ਮਾਈਗ੍ਰੈਂਟ ਵੀ ਤੁਸੀਂ ਕੀ ਨਾਲ ਲੈ ਕੇ ਆਉਂਦੇ ਹੋ ਤੇ ਕੀ ਪਿੱਛੇ ਛੱਡ ਕੇ ਆਉਂਦੇ ਹੋ ਆਪਣੀ ਜਦੋਂ ਤੁਸੀਂ ਆਪਣੀ ਮਾਈਗ੍ਰੇਸ਼ਨ ਦੀ ਜਰਨੀ ਤੇ ਕਿਸੇ ਵੀ ਥਾਂ ਤੇ ਜਾਂਦੇ ਹੋ ਨਾ। ਤੇ ਮੇਰਾ ਮੇਨ ਰੀਜ਼ਨ ਇਹੀ ਸੀਗਾ ਵੀ ਆਪਣੇ ਨਾਲ ਪਰਸਨਲੀ ਯੂਨੋ ਇੱਕ ਤਰ੍ਹਾਂ ਦੀ ਜਿਹੜੀ ਫੁਲਕਾਰੀ ਹੈ ਸਾਡੀ ਆਇਡੈਂਟੀ ਦੇ ਨਾਲ ਜੁੜੀ ਹੋਈ ਤੇ ਆਪਣੀ ਫੈਮਿਲੀ ਦੇ ਨਾਲ ਵੀ ਜੁੜੀ ਹੋਈ ਹੈ, ਪਰ ਉਹਨੂੰ ਐਵਰੀ ਸਿੰਗਲ ਡੇ ਕੁਛ ਪ੍ਰੈਕਟਿਸ ਨਹੀਂ ਕੀਤਾ ਜਾਂਦਾ, ਉਹ ਐਜ਼ ਅ ਕਰਾਫਟ ਪ੍ਰੈਕਟਿਸ ਨਹੀਂ ਉਹਨੂੰ ਕੀਤਾ ਜਾਂਦਾ। ਤੇ ਇਹੀ ਇੱਕ ਰੀਜ਼ਨ ਸੀਗਾ ਵੀ ਪਰਟੀਕੁਲਰਲੀ ਇਹ ਫੈਮਿਲੀ ਟ੍ਰੈਡੀਸ਼ਨ ਨੂੰ ਅੱਗੇ ਲੈ ਕੇ ਆਉਣਾ ਪਰ ਉਹਨੂੰ ਇਨੋਵੇਟ ਕਰਨਾ। ਇੱਕ ਤਰ੍ਹਾਂ ਦੀ ਮੈਨੂੰ ਕੱਪੜੇ ਤੇ ਕਢਾਈ ਕਰਨੀ ਨਹੀਂ ਆਉਂਦੀ ਪਰ ਮੈਨੂੰ ਮੈਟਲ ਤੇ ਆਉਂਦੀ ਬਿਕੋਜ਼ ਪਰਫੋਰੇਟਡ ਮੈਟਲ ਆ, ਤੇ ਉਹ ਇੱਕ ਤਰ੍ਹਾਂ ਦਾ ਮੇਰੇ ਲਈ ਬਹੁਤ ਕੰਫਰਟੇਬਲ ਮਟੀਰੀਅਲ ਹੈਗਾ ਬਿਕੋਜ਼ ਸਟਡਿੰਗ ਜਿਵੇਂ ਸਕਲਪਚਰ ਦੇ ਵਿੱਚ ਮੈਨੂੰ ਸ਼ੁਰੂ ਤੋਂ ਉਹਦੇ ਵਿੱਚ ਬਹੁਤ ਕੰਫਰਟ ਮਹਿਸੂਸ ਹੋਇਆ ਮੈਟਲ ਨੂੰ ਯੂਜ਼ ਕਰਨ ਦੇ ਵਿੱਚ।
ਅਮਰ, ਇਸ ਔਜ਼ੀ ਫੁਲਕਾਰੀ ਨੂੰ ਬਣਾਉਣ ਵਿੱਚ ਤੁਹਾਨੂੰ ਕਿੰਨਾ ਕੁ ਸਮਾਂ ਲੱਗ ਗਿਆ?
ਇਨ ਟੋਟਲ ਆਈ ਥਿੰਕ ਆਲ ਅਰਾਊਂਡ 4 ਮਹੀਨੇ ਲੱਗੇ ਆ, ਪਰ ਜਿੱਦਾਂ ਮੈਂ ਜਿੱਦਾਂ 2-3 ਘੰਟੇ ਦਿਨ ਦੇ ਕੰਮ ਕਰਦੀ ਸੀ ਇਹਦੇ ਤੇ ਤੇ ਫਿਰ ਪਰ ਇਹਦਾ ਜਿਹੜਾ ਅਸਲ ਦੇ ਵਿੱਚ ਸਭ ਤੋਂ ਵੱਡਾ ਆਰਟਵਰਕ ਹੈ ਜੋ ਮੈਂ ਅੱਜ ਤੱਕ ਬਣਾਇਆ। ਇਸ ਤੋਂ ਪਹਿਲਾਂ ਮੈਂ ਕਦੇ ਇੰਨੀ ਵੱਡੇ ਸਕੇਲ ਤੇ ਨੀ ਕਦੇ ਕੁਛ ਵੀ ਫੁਲਕਾਰੀ ਦੇ ਮੀਡੀਅਮ ਵਿੱਚ ਨੀ ਬਣਾਇਆ ਸੀਗਾ ਤੇ ਕਾਫੀ ਕਾਫੀ ਜ਼ਿਆਦਾ ਮੈਨੂੰ ਇਹਦੇ ਵਿੱਚ ਪ੍ਰੋਬਲਮਸ ਵੀ ਆਈਆਂ ਬਿਕੋਜ਼ ਇੰਨੇ ਲੰਬੇ ਸਮੇਂ ਤੱਕ ਬੈਠ ਕੇ ਇੰਬਰੋਇਡਰੀ ਕਰਨ ਦੇ ਵਿੱਚ ਪਰ ਇਨ ਦੀ ਐਂਡ ਬਹੁਤ ਸੈਟਿਸਫਾਈਂਗ ਪ੍ਰੋਜੈਕਟ ਹੈਗਾ ਤੇ ਬਹੁਤ ਜ਼ਿਆਦਾ ਤੁਸੀਂ ਜਦੋਂ ਸੋਚਦੇ ਹੋ ਹਰ ਇੱਕ ਵਾਰ ਮੈਂ ਸੋਚਦੀ ਸੀਗੀ ਵੀ ਆਪਣੇ ਪਹਿਲੀਆਂ ਦੇ ਵਿੱਚ ਕਿੱਦਾਂ ਮੇਰੇ ਪਰ ਨਾਨੀ ਜਾਂ ਮੇਰੇ ਨਾਨੀ ਕਿੱਦਾਂ ਕਰਦੇ ਹੁੰਦੇ ਸੀ ਤਾਂ ਮੈਨੂੰ ਉਹ ਚੀਜ਼ ਵਿੱਚ ਬਹੁਤ ਮੈਂ ਇੰਜੋਏ ਕੀਤਾ ਹੈ ਪ੍ਰੋਸੈਸ ਨੂੰ।
ਤੇ ਅਮਰ ਇਹ ਐਗਜ਼ੀਬਿਸ਼ਨ ਸ਼ੁਰੂ ਕਦ ਹੋਈ ਹੈ ਤੇ ਕਦ ਤੱਕ ਚੱਲਣੀ ਹੈ?
ਇਹ ਐਗਜ਼ੀਬਿਸ਼ਨ 5th ਅਗਸਤ ਨੂੰ ਓਪਨ ਹੋਇਆ ਸੀ ਤੇ ਇਹਦੀ ਅਫੀਸ਼ੀਅਲ ਓਪਨਿੰਗ 26th ਅਗਸਤ ਨੂੰ ਸੀਗੀ ਜੋ ਕਿ ਲਾਸਟ ਫਰਾਈਡੇ ਸੀ ਪਰ ਇਹ 15 ਅਕਤੂਬਰ ਤੱਕ ਹਜੇ ਔਨ ਹੈਗਾ ਤੇ 15 ਅਕਤੂਬਰ ਤੱਕ ਤੁਸੀਂ ਕਿਸੇ ਵੀ ਸਮੇਂ ਵਿੱਚ ਜਾ ਕੇ ਦੇਖ ਸਕਦੇ ਹੋ ਐਸ ਲੌਂਗ ਐਸ ਉਹ ਵਿਦ ਇਨ ਗੈਲਰੀ ਆਵਰਸ ਦੇ ਵਿੱਚ ਹੋਵੇ। ਤੁਸੀਂ ਬਨੈਲਾ ਆਰਟ ਗੈਲਰੀ ਦੇ ਓਪਨਿੰਗ ਆਵਰਸ ਤੇ ਕਲੋਜ਼ਿੰਗ ਆਵਰ ਦੇ ਅਕੋਰਡਿੰਗ ਤੁਸੀਂ ਇਹਨੂੰ ਕਿਸੇ ਵੀ ਟਾਈਮ ਜਾ ਕੇ ਦੇਖ ਸਕਦੇ ਹੋ।
ਆਸਟ੍ਰੇਲੀਆ ਤੇ ਪੰਜਾਬੀ ਹੈਰੀਟੇਜ ਨੂੰ ਜੋੜਨ ਦਾ ਇਹ ਜ਼ਰੀਆ ਹੈ ਇਹ ਜਿਹੜੀ ਐਗਜ਼ੀਬਿਸ਼ਨ ਹੈ। ਥੋੜਾ ਸਿਵਾ ਸਿੰਘ ਜਿਨ੍ਹਾਂ ਦੇ ਕਿਰਦਾਰ ਤੇ ਐਗਜ਼ੀਬਿਸ਼ਨ ਆਧਾਰਿਤ ਹੈ ਉਹਨਾਂ ਦੀ ਹਸਤੀ ਤੇ ਵੀ ਥੋੜਾ ਚਾਨਣਾ ਪਾਓ।
ਹਾਂਜੀ, ਸਿਵਾ ਸਿੰਘ ਆਸਟ੍ਰੇਲੀਆ ਦੇ ਵਿੱਚ ਨਾ 1896 ਦੇ ਵਿੱਚ ਇੱਥੇ ਆਏ ਸੀਗੇ ਬਨੈਲਾ ਦੇ ਵਿੱਚ ਤੇ ਉਹਨਾਂ ਨੇ ਮੇਨਲੀ ਐਜ਼ ਅ ਹੋਕਰ ਉੱਥੇ ਕੰਮ ਕੀਤਾ ਤੇ ਬਨੈਲਾ ਤੇ ਸਰਾਊਂਡਿੰਗ ਜਿਹੜੇ ਰੀਜਨਲ ਟਾਊਨ ਸੀਗੇ ਨਾ ਉੱਥੇ ਉਹ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜੀ ਉੱਥੋਂ ਦੀ ਲੋਕਲ ਕਮਿਊਨਿਟੀ ਹੈ ਨਾ ਉਹਦੇ ਵਿੱਚ ਕਾਫੀ ਵਧੀਆ ਐਸਟੈਬਲਿਸ਼ ਕੀਤਾ ਹੋਇਆ ਸੀਗਾ ਤੇ ਉਹਨਾਂ ਨੂੰ ਉਹਨਾਂ ਦੀ ਗੁਲਾਬੀ ਪੱਗ ਦੇ ਨਾਲ ਕਾਫੀ ਉਹਨਾਂ ਦੀ ਪਹਿਚਾਣ ਬਣੀ ਹੋਈ ਸੀ ਉਸ ਸ਼ਹਿਰ ਵਿੱਚ ਉਹਨਾਂ ਸਮਿਆਂ ਦੇ ਵਿੱਚ ਹਨਾ ਤੇ 1900 ਉਹਨਾਂ ਦੀ ਇੱਕ ਉਹਨਾਂ ਨੂੰ ਕਿਉਂ ਮੇਨ ਮੰਨਿਆ ਜਾਂਦਾ ਵੀ ਉਹਨਾਂ ਦੀ ਇੱਕ ਤਰ੍ਹਾਂ ਦੀ ਅਚੀਵਮੈਂਟਸ ਦੇ ਕਰਕੇ ਵੀ ਨਾ 1915 ਵਿੱਚ ਉਹਨਾਂ ਦੇ ਕੋਲ 320 ਏਕੜ ਦਾ ਫਾਰਮ ਸੀਗਾ ਪਨੈਲਾ ਦੇ ਵਿੱਚ ਤੇ ਉਹ ਗ੍ਰੰਥੀ ਦੀ ਡਿਊਟੀਜ਼ ਨਿਭਾਉਂਦੇ ਹੁੰਦੇ ਸੀਗੇ ਆਪਣੀ ਫਰੈਂਡ ਸਰਕਲ ਦੇ ਵਿੱਚ ਤੇ ਪਰ ਜਿੱਦਾਂ ਕਾਫੀ ਚੈਲੰਜਿੰਗ ਟਾਈਮ ਸੀਗਾ ਉਹਨਾਂ ਲਈ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਸੀਗਾ ਉਸ ਟਾਈਮ ਦੇ ਵਿੱਚ ਤੇ ਜਿੰਨਾ ਕੁ ਮੈਨੂੰ ਇਸ ਪ੍ਰੋਜੈਕਟ ਦੇ ਥਰੂ ਪਤਾ ਚੱਲਿਆ ਵੀ ਪਹਿਲਾਂ ਇੰਡੀਆ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਥੇ ਲਿਆਂਦਾ ਗਿਆ ਤੇ 16 ਦਸੰਬਰ 1920 ਵਿੱਚ ਇੱਥੇ ਸਭ ਤੋਂ ਪਹਿਲਾ ਅਖੰਡ ਪਾਠ ਜੋ ਬਨੈਲਾ ਦੇ ਵਿੱਚ ਹੋਇਆ ਸੀਗਾ ਤੇ ਇੱਕ ਇੱਥੇ ਫੋਟੋਗ੍ਰਾਫ ਵੀ ਹੈਗੀ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਰੀਜਨ ਦੇ ਰਹਿੰਦੇ ਹੋਏ ਆਪਣੇ ਸਿੱਖ ਪਾਇਨੀਅਰਸ ਉਸ ਫੋਟੋ ਵਿੱਚ ਹੈਗੇ ਆ ਤੇ ਉਹ ਗੁਰੂ ਉਹ ਉਸ ਅਖੰਡ ਪਾਠ ਦੀ ਤਸਵੀਰ ਹੈਗੀ ਆ ਤੇ ਇਹ ਸਭ ਤੋਂ ਪਹਿਲਾ ਆਸਟ੍ਰੇਲੀਆ ਦਾ ਨੋਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਸੀਗਾ ਜੋ ਇੱਥੇ ਲਿਆਂਦਾ ਗਿਆ ਸੀ ਨਾ
ਜੀ
ਤੇ ਬਾਕੀ ਉਹਨਾਂ ਦੇ ਇੱਕ ਹੋਰ ਰੀਜ਼ਨ ਕਰਕੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਆ ਉਹ ਸੀਗੀ ਇਹਨਾਂ ਦੀ ਜਿਹੜੀ ਪਰਸਨਲ ਫਾਈਟ ਸੀਗੀ ਜਿਹੜੀ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਅਗੇਂਸਟ ਸੀਗੀ ਉਹ ਪਹਿਲਾਂ ਨਾ ਪ੍ਰੀਵੀਅਸਲੀ 3 ਸਾਲ ਵੋਟ ਪਾ ਚੁੱਕੇ ਸੀਗੇ ਇਲੈਕਸ਼ਨ ਦੇ ਵਿੱਚ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਆਈ ਉਹਨਾਂ ਦਾ ਇਲੈਕਟਰਲ ਰੋਲ ਤੋਂ ਨਾਮ ਕੱਟਿਆ ਗਿਆ ਫਿਰ ਉਹਨਾਂ ਨੇ ਇਹ ਕੇਸ ਨੂੰ ਕੋਰਟ ਵਿੱਚ ਉਹਨਾਂ ਨੇ ਫਾਈਟ ਕੀਤਾ ਤੇ ਲੂਜ਼ ਕਰ ਦਿੱਤਾ ਉਹਨਾਂ ਨੂੰ ਉਹਦੇ ਸਾਰਾ ਫੀਸ ਵੀ ਪੇ ਕਰਨੀ ਪਈ ਤੇ ਉਹਨਾਂ ਨੇ ਕੇਸ ਲੂਜ਼ ਕਰਤਾ ਪਰ ਉਹਨਾਂ ਨੇ ਆਪਣਾ ਇਹ ਬੈਟਲ ਛੱਡਿਆ ਨਹੀਂ ਉਹਨਾਂ ਨੇ ਫਿਰ ਲੀਗਲ ਬੈਟਲ ਜਾਰੀ ਰੱਖਿਆ ਤੇ 1925 ਵਿੱਚ ਉਹਨਾਂ ਨੂੰ ਫਾਈਨਲੀ ਵੋਟ ਪਾਉਣ ਦਾ ਹੱਕ ਦੁਬਾਰਾ ਮਿਲ ਗਿਆ ਤੇ ਉਹਨਾਂ ਨੇ ਬਾਕੀ ਜਿਹੜੇ ਉਸ ਸਮੇਂ ਦੇ ਵਿੱਚ ਹੋਰ ਵੀ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਇਹ ਹੱਕ ਦਵਾਇਆ ਸੋ ਇਹਨਾਂ ਦੀਆਂ ਅਚੀਵਮੈਂਟਸ ਕਾਫੀ
ਵੱਡੀਆਂ ਨੇ
ਮਤਲਬ ਸਾਡੇ ਲਈ ਵੱਡੀਆਂ ਨੇ ਹਾਂਜੀ ਉਸ ਏਰੀਏ ਤੇ ਇਸ ਗੱਲ ਕਰਕੇ ਇਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੇ ਉਹ ਸ਼ਹਿਰ ਦੇ ਵਿੱਚ ਹੁਣ ਤੱਕ ਵੀ ਕਾਫੀ ਇੱਕ ਤਰ੍ਹਾਂ ਦੇ ਪੁਰਾਣੇ ਸਮਿਆਂ ਦੇ ਮੰਨਿਓ
ਜੀ
ਪੰਜਾਬੀ ਨੇ
ਜੀ ਅਮਰ ਤੇ ਥੋੜ੍ਹੀ ਆਪਣੀ ਜਰਨੀ ਬਾਰੇ ਵੀ ਦੱਸੋ ਕਿ ਤੁਸੀਂ ਆਰਟ ਨਾਲ ਜੁੜੇ ਕਿਵੇਂ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਬਹੁਤ ਨਿੱਕੀ ਉਮਰ ਵਿੱਚ ਇੱਥੇ ਮਾਈਗ੍ਰੇਟ ਹੋ ਗਏ ਸੀ ਉਸ ਹਿਸਾਬ ਨਾਲ ਤੁਹਾਡੀ ਪੰਜਾਬੀ ਵੀ ਬੜੀ ਸਾਫ਼ ਆ ਕਿਹੜੇ ਸਨ ਦੀ ਗੱਲ ਹੈ ਤੇ ਤੁਸੀਂ ਪਹਿਲਾਂ ਪਿੱਛੇ ਪਿੰਡ ਸ਼ਹਿਰ ਕਿਹੜਾ ਸੀ ਤੁਹਾਡਾ ਪੰਜਾਬ ਵਿੱਚ
ਮੈਂ 1997 ਚ ਇੱਥੇ ਆਈ ਸੀਗੀ 11 ਸਾਲ ਦੀ ਉਮਰ ਦੇ ਵਿੱਚ ਇੱਥੇ ਮੈਂ ਆਸਟ੍ਰੇਲੀਆ ਆਈ ਸੀ ਤੇ ਪਿੱਛੋਂ ਅਸੀਂ ਚੰਡੀਗੜ੍ਹ ਕਲਾ ਪਿੰਡ ਦੇ ਰਹਿਣ ਵਾਲੇ ਹਾਂ ਨਵਾਂ ਸ਼ਹਿਰ ਏਰੀਏ ਦੇ ਤੇ ਆਰਟ ਨਾਲ ਜੁੜਨਾ ਕੋਈ ਸਿੱਧਾ ਰਾਹ ਨਹੀਂ ਸੀਗਾ ਕਦੇ ਵੀ ਇਹਦੇ ਵਿੱਚ ਥੋੜਾ ਜਿਹਾ ਟਾਈਮ ਲਿਆ ਮੈਂ ਪਰ ਮੈਨੂੰ ਲੱਗਦਾ ਵੀ ਸ਼ੁਰੂ ਤੋਂ ਅਸੀਂ ਸਾਰੇ ਵੈਸੇ ਕ੍ਰੀਏਟਿਵ ਆ ਪੰਜਾਬੀ ਜਿਹੜੇ ਆਪਣੇ ਕਲਚਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੀ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਆਪਣੀ ਨਾਨੀ ਨੂੰ ਬਹੁਤ ਸਾਰੇ ਇੱਦਾਂ ਦੇ ਕੰਮ ਕਰਦੇ ਦੇਖਿਆ ਜਿਹੜੇ ਅੱਜ ਕੱਲ ਦੇ ਜ਼ਮਾਨੇ ਚ ਤੁਸੀਂ ਕਹਿ ਸਕਦੇ ਵੀ ਇਹ ਆਰਟ ਫਾਰਮ ਹੈ ਨਾ, ਜਿੱਦਾਂ ਤੁਸੀਂ ਵੀ ਰਿਲੇਟ ਕਰੋਗੇ ਇਸ ਚੀਜ਼ ਨੂੰ ਵੀ ਆਪਣੇ ਗ੍ਰੈਂਡ ਪੇਰੈਂਟਸ ਦੀ ਜਨਰੇਸ਼ਨ ਵਿੱਚ ਉਹਨਾਂ ਨੂੰ ਸਾਰਾ ਕੁਛ ਹੀ ਹੱਥਾਂ ਨਾਲ ਕਰਨਾ ਆਉਂਦਾ ਸੀਗਾ, ਕਢਾਈ ਵੀ ਉਹਨਾਂ ਨੂੰ, ਦਰੀਆਂ ਬਣਾਉਣੀਆਂ, ਚਰਖਾ ਕੱਤਣਾ, ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਅਸੀਂ ਮਤਲਬ ਮੈਨੂੰ ਪਤਾ ਵੀ ਨਹੀਂ ਹੋਊਗਾ ਵੀ ਕਿੱਥੋਂ ਸਟਾਰਟ ਕਰਨਾ ਨਾ, ਤੇ ਉਹ ਚੀਜ਼ ਨੂੰ ਲੈ ਕੇ ਬਸ ਮਾਇੰਡ ਵਿੱਚ ਹੁੰਦਾ ਸੀ ਹਮੇਸ਼ਾ ਵੀ ਕੁਛ ਕ੍ਰੀਏਟਿਵ ਕਰਨਾ। ਤੇ ਜਦੋਂ ਮੇਰਾ ਪਹਿਲੀ ਵਾਰੀ ਹਾਈ ਸਕੂਲ ਦੇ ਵਿੱਚ ਆਰਟ ਦਾ ਸਬਜੈਕਟ ਲਿਆ ਤੇ ਬਸ ਮੈਨੂੰ ਪੇਂਟਿੰਗ ਨਾਲ ਬਹੁਤ ਜ਼ਿਆਦਾ ਲਗਾਅ ਹੋ ਗਿਆ। ਫਿਰ ਉੱਥੇ ਮੈਂ ਡਿਸਾਈਡ ਕੀਤਾ ਵੀ ਜੇ ਮੈਂ ਕਰਨਾ ਹੈ ਕੋਈ ਵੀ ਕਰੀਅਰ ਚੂਜ਼ ਕਰਨਾ ਤਾਂ ਉਹ ਕ੍ਰੀਏਟਿਵ ਹੀ ਹੋਊਗਾ। ਤੇ ਬਾਕੀ ਥੋੜ੍ਹਾ ਟਰੈਵਲਿੰਗ ਕਰਨ ਤੋਂ ਬਾਅਦ ਮੈਂ ਸਕਲਪਚਰ ਫੀਲਡ ਦੇ ਵਿੱਚ ਦੇ ਨਾਲ ਜੁੜੀ। ਤੇ ਉਹ ਸਕਲਪਚਰ ਮੇਰਾ ਐਕਚੁਲੀ ਮੇਨ ਫੀਲਡ ਹੈ। ਮੈਂ ਮਾਸਟਰਸ ਕੀਤੀ ਹੋਈ ਹੈ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ, ਤੇ ਉਹ ਵੀ ਇੰਡੀਆ ਦਾ ਹੀ ਮੈਂ ਕਹਿ ਸਕਦੀ ਕਿ ਸਭ ਤੋਂ ਵੱਧ ਇੰਡੀਆ ਦੇ ਵਿੱਚ ਟਰੈਵਲਿੰਗ ਕਰਨ ਦੇ ਨਾਲ ਮੈਨੂੰ ਜਿਹੜੀ ਮੂਰਤੀਆਂ ਸਭ ਤੋਂ ਪਹਿਲਾਂ ਜਿਹੜੀ ਅਲੱਗ ਅਲੱਗ ਥਾਵਾਂ ਤੇ ਜਾਂਦੇ ਤਾਂ ਆਪਣੇ ਤੇ ਆਰਟ ਫੋਰਮਸ ਇੰਨੇ ਨੇ, ਮੈਨੂੰ ਬੜਾ ਜ਼ਿਆਦਾ ਵਧੀਆ ਲੱਗਾ। ਤੇ ਆਸਟ੍ਰੇਲੀਆ ਚ ਇੱਥੇ ਮੈਂ ਟਰੈਵਲਿੰਗ ਕੀਤੀ ਸੀ ਇੰਡੀਆ, ਤੇ ਜਦੋਂ ਮੈਂ ਵਾਪਸ ਆਈ ਤਾਂ ਮੈਂ ਡਿਸਾਈਡ ਕੀਤਾ ਕਿ ਮੈਂ ਵਿਜੂਅਲ ਆਰਟ ਐਜ਼ ਅ ਫੀਲਡ ਅਪਣਾਉਣਾ ਆ
ਜੀ।
ਤੇ ਹੁਣ ਲਾਸਟ 5 ਇਅਰਸ ਤੋਂ ਬਸ ਇਹੀ ਕੰਮ ਕਰ ਰਹੇ ਹਾਂ।
ਅੰਮ੍ਰਿਤ ਇਸ ਐਗਜ਼ੀਬਿਸ਼ਨ ਦੀ ਕਿਊਰੇਟਰ ਹੈ, ਯਾਨੀ ਕਿ ਲੋਕਾਂ ਤੱਕ ਇਸ ਕਲਾ ਨੂੰ ਪਹੁੰਚਾਉਣ ਦਾ ਜ਼ਰੀਆ। ਕਿਸੇ ਸਿਰਜਣਾ ਨੂੰ ਲੋਕਾਂ ਤੱਕ ਪਹੁੰਚਾਉਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਆਸਟ੍ਰੇਲੀਆ ਦੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਚੁਣਿੰਦੇ ਆਰਟਿਸਟ ਨੂੰ ਚੁਣ ਕੇ ਇਸ ਐਗਜ਼ੀਬਿਸ਼ਨ ਰਾਹੀਂ ਪ੍ਰਦਰਸ਼ਿਤ ਕਰਨ ਦਾ ਸਿਹਰਾ ਅੰਮ੍ਰਿਤ ਦੇ ਸਿਰ ਜਾਂਦਾ ਹੈ। ਦੱਸ ਦਈਏ ਕਿ ਅੰਮ੍ਰਿਤ ਇੱਥੋਂ ਦੇ ਜੰਮਪਲ ਨੇ, ਅਤੇ ਇਸ ਤੋਂ ਪਹਿਲਾਂ ਇਹਨਾਂ ਦਾ ਪਰਿਵਾਰ ਸਿੰਗਾਪੁਰ ਤੋਂ ਇੱਥੇ ਆਇਆ ਸੀ, ਇਸ ਲਈ ਪੰਜਾਬੀ ਬੋਲਣ 'ਚ ਅੰਮ੍ਰਿਤ ਦਾ ਹੱਥ ਥੋੜ੍ਹਾ ਜਿਹਾ ਤੰਗ ਹੈ। ਆਓ ਅੰਮ੍ਰਿਤ ਨਾਲ ਗੱਲਬਾਤ ਕਰਦੇ ਹਾਂ ਅੰਗਰੇਜ਼ੀ ਵਿੱਚ। ਪ੍ਰੋਗਰਾਮ 'ਚ ਨਿੱਘਾ ਸਵਾਗਤ ਅੰਮ੍ਰਿਤ।
ਮੇਰਾ ਨਾਮ ਅੰਮ੍ਰਿਤ ਕੌਰ ਗਿੱਲ ਹੈ। ਮੇਰਾ ਜਨਮ ਸਿੰਗਾਪੁਰ ਵਿੱਚ ਹੋਇਆ ਸੀ। ਜਦੋਂ ਮੈਂ 6 ਸਾਲ ਦੀ ਸੀ ਮੇਰਾ ਪਰਿਵਾਰ ਆਸਟ੍ਰੇਲੀਆ ਆ ਗਏ ਸੀ। ਅਸੀਂ ਪਹਿਲਾਂ ਮੈਲਬਰਨ ਰਹੇ ਸੀ ਤੇ ਪਿੱਛੋਂ ਸਿਡਨੀ ਆ ਗਏ ਸੀ। ਮੈਨੂੰ ਮਾਫ਼ ਕਰੋ, ਮੈਂ ਅੰਗਰੇਜ਼ੀ ਵਿੱਚ ਗੱਲ ਕਰਨਾ ਜਾ ਰਿਹਾ ਹਾਂ। I'm the artistic director and CEO of the 4A Center for Contemporary Asian Art in Sydney. We are an arts organization that has been going for 25 years, specifically for the purpose of representing and supporting Asian Australian artists and giving them a space to show their work. Our gallery is in Chinatown in Sydney, but we do work nationally, which is where we have ended up working with Benalla Art Gallery on this project, Push Divan. I have worked in the arts and cultural industry for almost 20 years now, having studied at university level in art history and also art theory. And I am one of, I guess, a few leaders in the arts industry from a South Asian background, but I'm really pleased to say that that is changing very rapidly and that this exhibition is an example of how many wonderful South Asian artists we have working in Australia.
Amrit, what's the story behind this particular exhibition being held at Benalla?
So the idea for Bush Divan came through a conversation that 4A Centre for Contemporary Asian Art had with Benalla Art Gallery and their director, Eric Nash. We were learning about a story that was local to Benalla of a man called Shiva Singh, a local Sikh man who had come to Australia in the late 1890s and worked as a hawker and a farmer in the local area in northeast Victoria. Eric was really intrigued by this story as an opportunity to actually showcase the diversity of the local community and wanted to do a project in the gallery. And so we partnered with Benalla Art Gallery to bring this exhibition together. We were really led by, informed by the local community. And, you know, we've had some really wonderful collaborators in the local community through the local Shepparton Sikh community, the Benalla Migrants Association, and research that had been done by the Benalla Historical Society and the Australian Indian Historical Society to really surface the story of Shiva Singh. So what we were intrigued by was the fact that in 1920, Shiva, who was quite a well-known local man, and if you look at archives of old newspaper articles, he shows up in a lot of local Benalla newspaper articles, along with other Indian hawkers. He was someone who brought together a gathering of Sikhs on his property in 1920 for the first full akhand path in Australia. he had brought the Sri Guru Granth Sahib into Australia and had conducted a ceremony for his friend Hernam Singh. And it's a very unique moment, I think, and very specific to Benalla, because we quite often think of the firsts of our community happening in northern New South Wales. But really, this gathering, this first Fula Khand part, is really quite significant for us as a community to understand where our roots of forming and restarting our religious traditions have come from. The other thing that we found really interesting about Shiva Singh was that he had challenged the White Australia policy and gone all the way to the High Court to fight his exclusion from the electoral role. And he eventually won after a 10-year battle, which had a lot of setbacks. And he fought that based on the fact that as a local business person, as a resident and as a citizen, he paid tax, he was a landowner, and therefore he had a right to vote. But in taking up this challenge and in fighting all the way to the High Court, he became this unlikely justice campaigner, this likely anti-racism campaigner in challenging what was very racist law. And I think for us as Sikhs in Australia, we resonate really strongly with a story like that about seeking justice and standing up for rights, even if they're not our own. So for us, when we were coming to curate this exhibition, I really wanted to think of the themes that could be a bit more universal around justice, around migration stories, settlement, restarting traditions, gathering, those sorts of themes that really have a strong impact for a lot of migrant communities. And I think particularly for our Punjabi community, where we are one of the fastest growing communities in Australia, I hoped that the artists that we brought together and the way that we explored the themes would have a strong resonance with people, and they would be affected by the work and the stories being told.
Mm-hmm. And Amrit, many migrants, especially the new migrants, are not aware what they can do with their art. Can you please suggest options available here for Punjabi artists on how and where to display or showcase their work of art in a representative manner?
Look, I think it's not a simple answer, but I think there are more and more opportunities now, not necessarily on a large scale, but at a local level. I see more and more artists organising their own opportunities through collectives, putting on their own exhibitions, finding ways to even display work in cafes, for example, or at local events. I think starting at local level is really important. I think finding a community of people, other artists or people within the Punjabi community who support you and can help you find space and platform for your work is really important. And I think if you are someone who wants to really pursue this professionally, and, you know, we see this among the artists in the show, Manisha Anjali, Anandita Banerjee, Amardeep Shergills, Sukhjit Kaur Khalsa, Piran Bonsa, and Monisha Chipada, that they have found ways to find work or collaborators that will help them get their work out there. And so that might mean showing at what is called an artist-run space, which is usually a temporary space or a space that a group of artists and cultural workers have come together. We see a lot more coming up across Australia at community level. I think in time, starting to go to all the various sized organisations and galleries that do support work, whether they're festivals or whether they're galleries like 4A, and finding out how they program is really important. And then I think also seeking funding is really important. It's important that you are getting paid for your work and that you have an opportunity to make your work the way you would like to. And there are grants available at local level, your local council, at state level, so state governments through their arts agencies, and also at federal level through the Australia Council for the Arts.
And any special message before you go?
I would just like to say to SBS Punjabi listeners that we would really love to see you come to Bush Divan at Benalla Art Gallery. I feel it's a very special exhibition, and we've already had really good feedback from the local community, some of whom have never been into that gallery before this exhibition. I think I would really like people, if they can, to come to our community weekend, which will be a weekend of performances and workshops and gathering on the 15th and 16th of October in Benalla. But also to look out for the exhibition, because it will tour around Australia over the next couple of years, and I look forward to sharing more of that information with you. Thank you very much, Sumit.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।